பரு பிரம்ம பருமேஸ்வரே அப்புறம் பரு அலுக்கு அபே மெம்மா கஹி ந ஜாய் மெம்மா கஹி ந ஜாய் குரு சம்ராத் தேவ குரு சம்ராத் தேவ सो सत गोर धन धन सो सत गोर धन धन जिन परम गढ़ तोड़िया जिन भरम गढ़ तोड़िया सो सत गोर वाहो वाहो सो सत गोर वाहो वाहो जिन हर्ष्यो जोड़िया जिन हर्ष्यो जोड़िया समरथ दे महिमा कही न जा महिमा कही न जा गुरु समरथ दे गुरु समरथ दे नाम निधान अखुट गुरदे दारू नाम निधान अखुट गुरदे दारू महारोग बिकराल महारोग बिकराल तिन बिदारुओ तिन बिदारुओ माया नाम निधान पाया नाम निधान बहुत खजाने बहुत खजाने जित्ता जन्म अपार जित्ता जन्म अपार आप पछाने जित्ता जन्म अपार आप पछाने आप पछाने महिमा कहीं न जा समरथ देव गुरु समरथ देव गुरु पार ब्रह्म परमेश्वर गुरु पार ब्रह्म परमेश्वर अपरंपर अलख अभेव अपरंपर अलख अभेव गुरु समरथ देव महिमा कहीं न जाए महिमा कहीं न जाए गुरु समरथ देव गुरु समरथ देव महिमा कहीं न जा महिमा कहीं न जाए गुरु समरथ देव महिमा कहीं न जाए सतगुरु मेरा बेमोहताज सतगुरु मेरे सच्चा साज महिमा कहीं न जाए सतगुरु मेरा सब सिका दाता सतगुरु मेरा पुरख विधाता गुरु जैसा गुरु जैसा नाही को देव महिमा कहीं न जा गुरु जैसा नाही को देव जिस मस्तक भाग सो लागा से सतगुरु मेरा सर्व प्रतुपाले सतगुरु मेरा मार जीवाले सतगुरु मेरे की वडियाई कहीं ना जाए सतगुरु मेरे की वडियाई प्रगट भई है सबनी ठाए सतगुरु मेरा तन नितान सतगुरु मेरा कर दीवान सतगुरु के हो सद बल जाया सतगुरु के हो सद बल जाया प्रगट मार्ग जिन कर दिखलाया जिन गुर सेविया तिस पौ ना ब्यापे महिमा कही ना जाए गुर समरथ दे समरथ गुरु समरथ गुरु सिर हाथ धरियो गुर की नी कृपा हर नाम दयो जिस देख चरण अघन हरियो निष्पासर एक समान ध्यान सुनाम सुने सुतपान डरियो भन दास सुआस जगतर गुरु की पार सुभेट परश करियो रामदास गुरु हर सत के समरथ गुरु सिर हाथ धरियो जिन्हा भेटिया मेरा पूरा सतगुरु जिन्ना भेटिया मेरा पूरा सतगुरु तिन हर नाम दिरड़ावे राम राजे पौड़ी नदर करे जे अपनी ता नदरी सतगुरु पाया ए जियो बहुते जन्म परमिया ए जियो बहुते जन्म परमिया ता सतगुर शब्द सुनाया महिमा कही ना जाए ता सतगुर शब्द सुनाया सतगुर जेवड दाता को नहीं महिमा कही ना जाए सतगुर जे वड दाता को नहीं, सब सुनियो लोक सभा सब सुनियो, सतगुर जे वड दाता को नहीं, सो सतगुर धन धन मृतक को पायो तन सोसा, सो सतगुर धन धन जिन गुर मोको दीना जियो, सो सतगुर धन धन सब तो वड्डी उंदी समर्था दी कहानी। जिन परम गढ़ तोड़िया इथे रुकना चाहना, गढ़ का अर्थ तुसी सारे ही समझते, गढ़ का अर्थ है किला, मजबूत किला, ते किले लोग ताऊ सार दे सन, किला उसारन वाले दी शक्ति हुंदी। जेड़े लोग किले विच रहिंदे ने ओह सुरक्षित रहिंदे ने, किसे दा असर नहीं हुंदा उहनां ते। किसे दे प्रभाव तो बचे रहिंदे ने, बाहर चलण वालियां तीर तोपां होण वाले हमले सारियां तो ओह लोग सुरक्षित हुंदे ने जेड़े किले विच रहिंदे ने। पुरातन समय अंदर तो आम शहर भी किलिया विच ही होंदे सन, मुढ़लियां वस्तुआं किलिया विच होंदियां सन। ते जिस बादशाह कोल, जिस रजवाड़े कोल, जिस चौधरी कोल जिन्ने ज्यादा किले होण उन्ना ही वह मजबूत शक्तिवाना मन्निया जांदा सी। ते जदों कोई हमला भी करता सी उनकी कोशिश होंदी सी सब तो पहला एक किला सर किया जाए, एक गढ़ तोड़िया जाए। गढ़ का अर्थ है किला, जिंदे विच किसे दी पहुंच ना होवे, दखल अंदाजी ना होवे। ऐथे गुरु ने एक अवस्था नू, एक प्रक्रिया नू गढ़ दा नाम दे दिता। कहन लगे ब्राह्मण ने जीव नू मनुख नू अपनी ग्रिप विच रखना सी, जिवें सवेरे भी एग्जाम्पल वजों थोड़े जिहे लफज आए सन, ताकि मेरी मर्जी नाल जीए, मेरा गुलाम होके रहे। इनका हर कर्म जेड़ा वो मेरे अधीन हो, मेरी मर्जी, मेरे पुछे बिना ये नवा कपड़ा भी ना पा सके, गहना भी ना पा सके, अपनी हथी बनाए हुए घर विच प्रवेश भी ना कर सके। प्रवेश करना तो किते रहा, घरों बाहर भी ना निकल सके, किसी काम भी ना जा सके। तू किन्ने बजे किस पासे मुंह करके कदों तू काम ते जाना है, ताकि तू सफल होवे, नहीं तो असफल हो जाएगा, पूछ ले। मनुख दा संपूर्ण जीव दा जेड़ा जीवन सी ना वो गुलाम कर लिया गया सी ऐसे हालात से। मैं अर्ज कर रहा, ਬਾਣੀ ਦੇ ਇਹਨਾਂ ਖਿਆਲਾਂ ਨੂੰ ਲੈ ਕੇ ਕਦੀ ਕੋਈ ਵੀਰ ਇਹ ਨਾ ਸੋਚੇ ਵੀ ਖੌਰੇ ਗੁਰੂ ਬ੍ਰਾਹਮਣ ਦੇ ਖਿਲਾਫ ਸੀ। ਖੌਰੇ ਅਸੀਂ ਉਹ ਬ੍ਰਾਹਮਣ ਕੋਲੋਂ ਪੁੱਛ ਪੁੱਛ ਕੇ ਚੱਲਣ ਵਾਲਿਆਂ ਦੇ ਵਿਰੋਧੀ ਹਾਂ, ਬਿਲਕੁਲ ਨਹੀਂ। ਹਰ ਕਿਸੇ ਨੂੰ ਆਪਣੇ ਅਨੁਸਾਰ ਜਿਉਣ ਦਾ ਅਧਿਕਾਰ ਹੈ। ਚਲੋ, ਸਿਰਫ ਕਿਉਂਕਿ ਜਿਹੜੀ ਮਾਨਵਤਾ, ਜਿਹੜੀ ਮਨੁੱਖਤਾ ਉਸ ਗੁਲਾਮੀ ਵਿੱਚ ਆਪਣਾ ਜੀਵਨ ਜਿਉ ਰਹੀ ਸੀ ਨਾ, ਅਤੇ ਅਣਡਿੱਠੀ ਅਣਜਾਣੀ ਗੁਲਾਮੀ ਵਿੱਚ ਜਿਉ ਰਹੀ ਸੀ, ਆਪਣਾ ਜੀਵਨ ਹੁੰਦਿਆਂ ਹੋਇਆਂ ਆਪਣੇ ਆਪ ਦੀ ਕੁਛ ਨਹੀਂ ਸੀ ਚੱਲਦੀ। ਅਤੇ ਜਦੋਂ ਮਨੁੱਖ ਗੁਲਾਮ ਹੋ ਜਾਂਦਾ ਨਾ, ਫਿਰ ਉਹਦਾ ਸਭ ਕੁਛ ਹੀ ਮਾਲਕ ਦਾ ਹੁੰਦਾ ਹੈ। ਉਹ ਗੁਲਾਮੀ ਵਿੱਚ ਮਨੁੱਖ ਜੀਵ ਸੰਸਾਰ ਦਾ ਐਸਾ ਘਿਰ ਗਿਆ ਕਿ ਉਹਦੀ ਇੱਜ਼ਤ ਆਬਰੂ ਵੀ ਆਪਣੀ ਨਾ ਰਹੀ। ਇੱਜ਼ਤ ਆਬਰੂ ਵੀ ਆਪਣੀ ਨਾ ਰਹੀ। ਬੜਾ ਲੰਬਾ ਚੌੜਾ ਇਤਿਹਾਸ, ਮੈਂ ਕਿਸੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਬ੍ਰਾਹਮਣ ਨੇ ਇੱਕ ਐਸਾ ਗੁਲਾਮ ਕੀਤਾ ਮਨੁੱਖ ਨੂੰ ਉਹਦੇ ਵਿੱਚ, ਇੱਥੋਂ ਤੱਕ ਕਿ ਆਪਣੀਆਂ ਬੱਚੀਆਂ ਦਾਨ ਕਰਦੇ, ਨੌਜਵਾਨ ਬੱਚੀਆਂ ਮੰਦਰਾਂ ਵਿੱਚ ਦੇਵਦਾਸੀਆਂ ਬਣਾ ਕੇ ਦਾਨ ਕੀਤੀਆਂ ਗਈਆਂ, ਤੂੰ ਆਪਣੀਆਂ ਪਤਨੀਆਂ ਦਾਨ ਕਰ, ਜੋ ਕੁਝ ਮੈਂ ਆਖੀ ਜਾਂ ਕਰੀ ਚੱਲ, ਨਹੀਂ ਤੇ ਤੂੰ ਵਿਸ਼ਵਾਸ ਰੱਖੀ ਤੇਰਾ ਜੀਵਨ ਸਫਲ ਨਹੀਂ ਹੋਏਗਾ। ਇਸ ਤਰ੍ਹਾਂ ਗੁਲਾਮ ਕਰ ਲਿਆ, ਤੇ ਉਸ ਗੁਲਾਮੀ ਤੋਂ ਕੱਢਣ ਵਾਲਾ ਕੋਈ ਮਨੁੱਖ ਐਸਾ ਨਾ ਪੈਦਾ ਹੋ ਜਾਏ ਜਿਹੜਾ ਇਹਨਾਂ ਨੂੰ ਗੁਲਾਮੀ ਦੇ ਬੰਧਨਾਂ ਤੋਂ ਕੱਢ ਲਏ। ਉਹਦੇ ਲਈ ਇੱਕ ਕਿਲ੍ਹਾ ਉਸਾਰਿਆ। ਲੋ, ਗੜ ਲਫ਼ਜ਼ ਤੋਂ ਆਏ, ਬ੍ਰਾਹਮਣ ਨੇ ਉਹਦੇ ਲਈ ਇੱਕ ਕਿਲ੍ਹਾ ਉਸਾਰਿਆ ਤਾਂ ਕਿ ਇਹ ਲੋਕ ਉਸ ਕਿਲ੍ਹੇ ਵਿੱਚ ਬੈਠੇ ਹੋਣ, ਜੇ ਬਾਹਰੋਂ ਕੋਈ ਇਹਨਾਂ ਨੂੰ ਆਜ਼ਾਦ ਕਰਾਉਣ ਆਵੇ ਵੀ, ਬੰਧਨ ਅਤੇ ਮੁਕਤਾ ਕਰਨ ਆਵੇ ਵੀ, ਤਾਂ ਕਰਾ ਨਾ ਸਕੇ। ਅਤੇ ਉਹ ਜਿਹੜਾ ਗੜ ਬਣਾਇਆ ਨਾ, ਕਿਲ੍ਹਾ ਬਣਾਇਆ, ਉਹ ਸੀ ਭਰਮਾਂ ਦਾ। ਇਹਨੂੰ ਕਹਿੰਦੇ ਨੇ ਭਰਮਗੜ। ਮੈਂ ਸ਼ਬਦਾਵਲੀ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਦਾ ਨਾਂ ਸੀ ਭਰਮਗੜ, ਜਿਵੇਂ ਕਿਲ੍ਹਿਆਂ ਦੇ ਲੋਕ ਨਾਮ ਰੱਖਦੇ ਸਨ, ਇਹ ਆਨੰਦਗੜ੍ਹ ਗੁਰੂ ਨੇ ਵੀ ਰੱਖੇ, ਇਹ ਲੋਹਗੜ੍ਹ, ਇਹ ਕੇਸਗੜ੍ਹ। ਕਿਲ੍ਹਿਆਂ ਦੇ ਲੋਕਾਂ ਨੇ ਨਾਮ ਰੱਖੇ ਸਨ, ਤੇ ਜਿਉਂ ਜਾ ਉਸ ਇਤਿਹਾਸ ਉਸ ਕਿਲ੍ਹੇ ਨਾਲ ਜੁੜਿਆ ਹੁੰਦਾ ਸੀ, ਉਹ ਜਿਹਾ ਉਹਦਾ ਨਾਮ ਰੱਖਿਆ ਜਾਂਦਾ ਸੀ। ਗੁਰੂ ਨੇ ਬ੍ਰਾਹਮਣ ਦੇ ਇਸ ਕਿਲ੍ਹੇ ਨੂੰ ਵੇਖ ਕੇ ਇਹਦਾ ਨਾਂ ਰੱਖਿਆ ਭਰਮਗੜ੍ਹ। ਇਹਦਾ ਨਾਂ ਬਣ ਗਿਆ ਭਰਮਗੜ੍ਹ। ਤੇ ਕਿਲ੍ਹੇ ਦੀ ਨਿਸ਼ਾਨੀ ਕੀ ਆਉਂਦੀ ਹੈ? ਦੀਵਾਰਾਂ ਬੜੀਆਂ ਮਜ਼ਬੂਤ ਹੁੰਦੀਆਂ ਨੇ, ਬੜੀਆਂ ਚੌੜੀਆਂ ਚੌੜੀਆਂ ਮਜ਼ਬੂਤ ਦੀਵਾਰਾਂ, ਜਿਹੜੀਆਂ ਤੋੜੀਆਂ ਨਾ ਜਾ ਸਕਣ, ਜਿਨ੍ਹਾਂ ਨੂੰ ਸਰ ਨਾ ਕੀਤਾ ਜਾ ਸਕੇ। ਬ੍ਰਾਹਮਣ ਨੇ ਮਨੁੱਖਤਾ ਦੇ ਦੁਆਲੇ ਇੱਕ ਗੜ ਕਿਲ੍ਹਾ ਬਣਾਇਆ ਤਾਂ ਕਿ ਮੇਰੇ ਗੁਲਾਮ ਰਹਿਣ। ਉਹਨਾਂ ਨੇ ਕੀ ਕੀਤਾ, ਜਦੋਂ ਕਿਲ੍ਹਾ ਬਣਾਇਆ, ਉਸ ਕਿਲ੍ਹੇ ਦਾ ਜਿਹੜਾ ਹਾਲਾਤ ਸੀ, ਇਤਿਹਾਸ ਸੀ, ਗੁਰੂ ਨੇ ਉਹਦਾ ਨਾਮ ਭਰਮਗੜ੍ਹ ਰੱਖਿਆ। ਮਨੁ ਬ੍ਰਾਹਮਣ ਨੇ ਭਰਮਗੜ੍ਹ ਬਣਾ ਦਿੱਤਾ, ਭਰਮਾਂ ਦਾ ਕਿਲ੍ਹਾ। ਮਨੁੱਖ ਉਹਨਾਂ ਭਰਮਾਂ ਵਿੱਚ ਇੰਨਾ ਮਜ਼ਬੂਤ ਗ੍ਰਿਪ ਵਿੱਚ ਆਇਆ ਹੋਇਆ ਸੀ ਕਿ ਭਰਮ ਭਰਮ ਛੱਡਦਾ ਹੀ ਨਹੀਂ ਸੀ, ਹਰ ਗੱਲ ਵਿੱਚ ਭਰਮ। ਇੰਨੇ ਵਜੇ ਸੂਰਜ ਨੂੰ ਪਾਣੀ ਦੇਣਾ ਨੇ, ਇੰਨੇ ਵਜੇ ਚੰਦਰਮਾ ਨੂੰ ਮੱਥੇ ਟੇਕਣੇ ਨੇ, ਹਰ ਇੱਕ ਚੀਜ਼ ਮਨੁੱਖ ਦੇ ਜੀਵਨ ਦੀ ਭਰਮ ਦੇ ਉਸ ਕਿਲ੍ਹੇ ਵਿੱਚ ਮੌਜੂਦ ਸੀ। ਭਰਮ ਇੰਨਾ ਮਜ਼ਬੂਤ ਕਿਲ੍ਹਾ ਬਣ ਗਿਆ ਸੀ ਕਿ ਇਹਨੂੰ ਤੋੜਨਾ ਮੁਸ਼ਕਿਲ, ਕੋਈ ਮਨੁੱਖਤਾ ਇਸ ਨੂੰ ਤੋੜ ਨਹੀਂ ਸੀ ਸਕਦੀ। ਜਿਹੜਾ ਤੋੜੇ ਉਹ ਧਰਮ ਪੱਤਰੀ ਗਦਾਰ ਮੰਨਿਆ ਜਾਂਦਾ ਸੀ, ਇਹ ਧਰਮੀ ਨਹੀਂ। ਇਹਨੇ ਬ੍ਰਾਹਮਣ ਦੇ ਕਹਿ ਮੁਤਾਬਕ ਆਹ ਕੰਮ ਨਹੀਂ ਕੀਤਾ, ਉਹ ਭਰਮਾਂ ਦਾ ਇੱਕ ਗੜ ਬਣ ਗਿਆ, ਕਿਲ੍ਹਾ ਬਣ ਗਿਆ। ਔਰ ਉਹਦੇ ਵਿੱਚ ਬੜਾ ਹੀ ਮੁਸ਼ਕਿਲ ਹੋ ਗਿਆ ਜੀਵਨ। ਗੁਰੂ ਨੇ ਵੇਖਿਆ, ਆਵਾਜ਼ਾਂ ਦਿੱਤੀਆਂ, ਉਹ ਭਲਿਆ ਇਹ ਭਰਮ ਹੈ। ਅਤੇ ਉਸ ਭਰਮਗੜ੍ਹ ਨੂੰ ਬਣਾ ਕੇ ਬ੍ਰਾਹਮਣ ਨੇ ਨਾ ਉਹਦਾ ਧਰਮ ਰੱਖ ਲਿਆ, ਇਹ ਤਾਂ ਗੁਰੂ ਨੇ ਵੇਖਿਆ ਨਾ ਭਰਮਗੜ੍ਹ ਹੈ। ਉਹਨੇ ਉਹਦਾ ਨਾਂ ਧਰਮ ਰੱਖਿਆ ਹੋਇਆ ਸੀ। ਤਾਂ ਕਿ ਮਨੁੱਖ ਜੇ ਆਪਣੀ ਪਤਨੀ ਵੀ ਦਾਨ ਕਰੇ ਤੇ ਆਖੇ ਮੈਂ ਧਰਮ ਕਰ ਰਿਹਾ, ਜੇ ਆਪਣੀ ਬੱਚੀ ਵੀ ਦਾਨ ਕਰੇ ਤੇ ਆਖੇ ਮੈਂ ਧਰਮ ਕਰ, ਜੋ ਕੁਝ ਵੀ ਉਹ ਕਰ ਰਿਹਾ ਸੀ ਨਾ ਉਹ ਧਰਮ ਦੇ ਨਾਮ ਥੱਲੇ ਹੀ ਮਨੁੱਖ ਕਰ ਰਿਹਾ ਸੀ, ਕਿਸੇ ਧਰਮ ਦੇ ਨਾਮ ਥੱਲੇ ਨਹੀਂ। ਉਹਨਾਂ ਨੇ ਧਰਮ ਦਾ ਨਾਂ ਧਰਮ ਰੱਖਿਆ ਹੋਇਆ ਸੀ। ਹਰ ਧਰਮ ਭਰਮ ਪਾਲਣ ਲੱਗਿਆ ਮਨੁੱਖ ਨੇ ਉਹਨੂੰ ਧਰਮ ਆਖ ਕੇ ਪਾਲਿਆ, ਇਹ ਮੇਰਾ ਧਰਮ ਹੈ। ਐਸੀ ਭਰਮ ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਜੇ ਜਾਣ ਸੁਬਰਮੰ ਕਰਮੰ, ਇਹ ਉਹਨੂੰ ਬਰਮੰ ਕਰਮੰ ਸਮਝਦਾ ਸੀ, ਭਾਵ ਰੱਬ ਦੇ ਕੰਮ। ਜੇ ਜਾਣ ਸੁਬਰਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਹੈ ਸੀ ਭਰਮਗੜ ਪਰ ਬ੍ਰਾਹਮਣ ਨੇ ਉਸਦਾ ਨਾਂ ਧਰਮਗੜ ਰੱਖਿਆ ਹੋਇਆ ਸੀ। ਤੇ ਜੀਵ ਮਨੁੱਖਤਾ ਉਸ ਭਰਮਗੜ ਦੇ ਕਿਲੇ ਵਿੱਚ ਇੰਨੀ ਪਰੇਸ਼ਾਨ ਸੀ ਕਿ ਹਰ ਗੱਲ ਵਿੱਚ ਹੀ ਭਰਮ। ਜੇ ਕਿਸੇ ਦੇ ਘਰ ਬੱਚੇ ਨੇ ਜਨਮ ਲੈ ਲਿਆ ਜਾਂ ਕੋਈ ਮਰ ਗਿਆ, ਇਹਦੇ ਘਰ ਸੂਤਕ ਆ ਗਿਆ ਜੀ, ਸੂਤਕ ਆ ਗਿਆ, ਕਿਉਂਕਿ ਕਿਸੇ ਨੇ ਜਨਮ ਲੈ ਲਿਆ। ਜਿਸ ਘਰ ਵਿੱਚ ਕੋਈ ਜਨਮ ਲੈ ਲਏ ਜਾਂ ਮਰ ਜਾਏ ਉਹ ਸੂਤਕ ਆ। ਇਹਦੇ ਘਰ ਵਿੱਚ ਜਾਣਾ ਨਹੀਂ, ਇਹਦੇ ਘਰ ਦਾ ਖਾਣਾ ਨਹੀਂ, ਘਰ ਅਪਵਿੱਤਰ ਹੋ ਗਿਆ। ਕੁਛ ਦਿਨ ਆਉਣਗੇ, ਕੁਝ ਸਮੇਂ ਬਾਅਦ ਬ੍ਰਾਹਮਣ ਆਵੇਗਾ, ਉੱਥੇ ਆ ਕੇ ਕੋਈ ਹੋਮ ਜਗ ਕੋਈ ਕਿਰਿਆ ਕਰੇਗਾ, ਉਸ ਤੋਂ ਬਾਅਦ ਇਹ ਘਰ ਪਵਿੱਤਰ ਹੋਏਗਾ। ਇਹਦੇ ਘਰ ਦੇ ਲੋਕਾਂ ਨਾਲ ਲੋਕ ਤਾਂ ਵਰਤਣਗੇ ਓਨੀ ਦੇਰ ਅਪਵਿੱਤਰ ਨੇ। ਜਨਮ ਮਰਨ ਜਿਹੜਾ ਅਪਵਿੱਤਰਤਾ ਦਾ ਪ੍ਰਤੀਕ ਕਰ ਦਿੱਤਾ। ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਉਹ ਭਲਿਆ ਕੋਈ ਘਰ ਐਸਾ ਨਹੀਂ ਜਿਹਦੇ ਘਰ ਦੇ ਅੰਦਰ ਕਦੀ ਕੋਈ ਦਿਨ ਵਿੱਚ ਜੀਵ ਮਰ ਨਹੀਂ ਰਿਹਾ ਜਾਂ ਜੀਵ ਨਹੀਂ ਰਿਹਾ। ਮੇਰਾ ਕੋਈ ਮਨੁੱਖ ਹੀ ਜੀਵ ਥੋੜ੍ਹਾ, ਕੀੜੇ ਪਤੰਗੇ ਜੀਵ ਸਾਰੇ ਜੀਵ ਹੀ ਨੇ। ਕਹਿਣ ਲੱਗੇ ਜਦੋਂ ਤੂੰ ਗੋਹੇ ਬਾਲਣੇ ਉਦੋਂ ਗੋਹੇ ਬਾਲਦੇ ਸੀ, ਜਦੋਂ ਲੱਕੜਾਂ ਬਾਲਣੇ ਉਹਦੇ ਅੰਦਰ ਵੀ ਤਾਂ ਜੀਵ ਹੁੰਦੇ ਨੇ, ਮਰ ਜਾਂਦੇ ਨੇ ਅਤੇ ਜਨਮ ਵੀ ਲੈਂਦੇ ਨੇ। ਉਹ ਤੇਰਾ ਘਰ ਤਾਂ ਹਮੇਸ਼ਾ ਹੀ ਸੂਤਕ ਨਾਲ ਭਰਿਆ ਹੋਇਆ, ਬਲਕਿ ਅਖੀਰ 'ਤੇ ਜਾ ਕੇ ਗੁਰੂ ਨੇ, ਮੈਂ ਸ਼ਬਦ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਅਖੀਰ 'ਤੇ ਜਾ ਕੇ ਇੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਸਭ ਸੂਤਕ ਭਰਮ ਹੈ, ਭਰਮ ਗੜ ਤੋੜਿਆ, ਸਭ ਸੂਤਕ ਭਰਮ ਹੈ, ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ। ਕਹਿਣ ਲੱਗੇ ਜਨਮ ਤੇ ਮਰਨ ਤਾਂ ਉਹਦੇ ਹੁਕਮ ਵਿੱਚ ਹੈ, ਤੇ ਹੁਕਮ ਵਰਗੀ ਪਵਿੱਤਰ ਚੀਜ਼ ਕਿਹੜੀ ਹੈ? ਤੂੰ ਇਹਨੂੰ ਅਪਵਿੱਤਰ ਰੱਖਣਾ? ਇੱਕ ਚੀਜ਼ ਨਹੀਂ, ਬੜੀਆਂ ਚੀਜ਼ਾਂ, ਬਹੁਤ ਸਾਰੇ ਵਿਸ਼ੇ ਨੇ ਇਹਦੇ ਨਾਲ ਸੰਬੰਧਿਤ। ਜੀਵ ਚਲਾ ਗਿਆ, ਬ੍ਰਾਹਮਣ ਨੇ ਆਖਿਆ ਤੂੰ ਨਹੀਂ ਪਛਾਣਦਾ, ਮੈਨੂੰ ਪਤਾ ਹੈ ਤੇਰਾ ਪਿਤਾ ਤੇਰਾ ਦਾਦਾ ਕਿੱਥੇ ਬੈਠਾ ਹੈ, ਉਹਨੂੰ ਐਸ ਐਸ ਚੀਜ਼ ਦੀ ਲੋੜ ਹੈ, ਉਹਨੂੰ ਭੁੱਖੇ ਬੈਠੇ ਨੂੰ ਰਾਸ਼ਨ ਦੇ, ਉਹਦੇ ਤਨ ਦੇ ਕੱਪੜੇ ਫਟ ਗਏ ਨੇ, ਉਹਨੂੰ ਉਹਦੇ ਕੱਪੜਾ ਪਹਿਨਾ, ਪਰ ਦੇਖੀ ਤੂੰ ਨਹੀਂ ਉਹਦੇ ਤੱਕ ਪਹੁੰਚ ਸਕਦਾ, ਮੈਨੂੰ ਦੇ, ਮੂਰਤੀਆਂ ਅੱਗੇ ਭੇਟ ਕਰ, ਉੱਥੇ ਪਹੁੰਚ ਜਾਏਗਾ। ਪਿਤਰਾਂ ਪ੍ਰਤੀ ਸ਼ਰਾਧ ਕੀ ਹੈ? ਸ਼ਰਾਧ ਉਹ ਦਿਨ ਨਿਸ਼ਚਿਤ ਕਰ ਦਿੱਤੇ, ਜਿਵੇਂ ਹਰ ਸਾਲ ਆਪਣੇ ਬਾਪੂ ਨੂੰ ਕੱਪੜੇ ਸਵਾ ਕੇ ਦੇਈਦੇ ਨੇ, ਬੜੀ ਦੇਰ ਕਰ ਦਿੱਤੀ ਕੱਪੜੇ ਸਵਾ ਕੇ ਦੇ, ਬਸਤਰ ਦੇ, ਇੱਕ ਭਰਮ ਪੈਦਾ ਕਰ ਦਿੱਤਾ। ਜੇ ਤੂੰ ਨਾ ਦਿੱਤੇ, ਜੇ ਉਹ ਮੇਰੇ ਤੱਕ ਨਾ ਪਹੁੰਚੇ ਤੇ ਮੈਂ ਅੱਗੇ ਨਾ ਪਹੁੰਚਾਏ, ਤੇਰਾ ਬਾਪੂ ਭੁੱਖਾ ਮਰ ਜਾਏਗਾ, ਉਹਦਾ ਤਨ ਕਿਸੇ ਨਹੀਂ ਚੱਕ। ਗੁਰੂ ਨੇ ਆਵਾਜ਼ ਦਿੱਤੀ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਈ, ਪਿਤਰ ਵੀ ਬੱਪਰੇ ਕੋ ਕਿਆ ਪਾਵੇ ਕੂਕ ਕਉਏ ਕੂਕਰ ਖਾਹੀ। ਬਲਕਿ ਅਗਲੀਆਂ ਤੁਕਾਂ ਵਿੱਚ ਇੱਥੋਂ ਤੱਕ ਆਖ ਦਿੱਤਾ ਕੈਸੇ ਪਿੱਤਰ ਤੁਮਾਰੇ ਕਹੀਏ, ਕੈ ऐसे पितर तुम्हारे कहिए माटी के कर देवी देवा तिस आगे जीव दे ही। मिट्टी दे देवी देवते बना देते ते मनुख ने जाके जो कुछ पितरां तक पहुंचाना सी उन्हें दे अगे रख दिता। वह ब्राह्मण ने चुकया कर लै गया ते आख्या तेरे पितरां तक पहुंच गया। गुरु नानक ने व्यंग किया ते आख्या कहने लगे पितर तो मेरे ने तैनू बहुता जानते ने मैनू नहीं जानते तैनू क्यों आखते ने कि मैनू इस चीज़ की लोड़ है मेरे को आप ही मंग लैन मेरे पितर ने मैनू उन्हें पालिया सी वड्डा किया वो मेरे नाल साज टुट गई मैनू नहीं दसते भी मैनू इस चीज़ की लोड़ है तैनू आके दस देन। कह लगे कैसे पितर तुम्हारे कहिए आपन कहा न ले आपे आके क्यों नहीं मंग लेते परम गढ़ तोड़िया किला सी परमा का किला सी उनकी बड़ी मजबूत दीवारा सी एक पहलू नहीं कई पहलों तो पहलू तो देखना तो हैरान हो जाना। बल्कि ऐसा समा आया गुरु ने मन में तहिया कर लिया कि मैं इस परमगढ़ नूं तोड़ने आ मनुखता जिहड़ी परमगढ़ दे विच ग्रिप विच आई हुई गुलामी का जीवन जीव रही है इहनूं परमां दी गुलामी तो बाहर कढ़ना है। उन्हें तो एहसान किया विरोध नहीं किया उन्हें तो उन्हें मनुखां ते एहसान किया जिहड़े अपनियां पत्नियां ते धीआं गुलामी दे हालत विच दान कर रहे सन जमीर भी खो बैठे सन ते इहो जे भरमां दे कर्मां नूं धर्म समझ के करी जांदे सन। गुरु ने फैसला किया मैं भरम दा गढ़ तोड़ांगा। लो आ है गुरु दी समर्था। गुरु ने शब्द दी चोट नाल भरम दी आहत आहत नूं तो दीवार नूं तोड़िया। कहन लगे सो सतगुर धन धन सो सतगुर धन धन जिन भरम गढ़ तोड़िया। उस भरमां दे गढ़ तों बाहर कढ लिया। जेड़े उस भरमां दे गढ़ तों बाहर निकल आए ना गुरु दे शब्द रूपी सिख्या नाल उन्हां नूं सिख आख्या गया। लो आ है परिभाषा आरंभक। जेड़े गुरु दी सिख्या दी रोशनी विच भरमां दे इस गढ़ तों बाहर निकल आए ना जेड़ा गुरु ने तोड़िया सी उन्हां नूं सिख आख्या। लेकिन एक ख्याल करियो आज असी फिर देखना है उस 500 वरे अंदर पता नहीं की गल है कई लोग ज्यादा देर गुलाम रहे ना। आ किसे मैं एक बार की थी एग्जाम्पल वजो किसे छोटे जे बोट नू पिंजरे विच पा दियो ना पंछी दे बोट नू ते पांच चार साल उन्हू अंदर ही चूरी दियो अंदर ही पानी दियो पिंजरे विच रखो ते ओ वड्डा हो जाए उन्दे खंभां विच ताकत भी आ जाए उन्हू जदों तुसी दरवाजा खोलोगे वह बाहर नहीं निकलेगा। उस पिंजरे विच रहन दी आदत बन जाती है उस पिंजरे विच रहन दा उन्हू सुभा बन जाता है उन्हू बाहर कदों नहीं निकलेगा मुड़ पिंजरे विच जाएगा। एग्जाम्पल दी एक बार रोड्स के कंडे कई लोग बैठे ने जो छोटे छोटे पेपर ज रख के बैठे होंगे ने उन्होंने कोई चिड़ी कोई छोटे बच्चा बोट पा लिया हों पिंजरे उन्होंने आखते ने बाहर निकल के एक चिट्ठी कढ़ दिते ने वो बोट बाहर निकलता एक चिट्ठी चुंझ लगा मुड़ के दौड़ के छेती नाल पिंजरे च बढ़ जाता है मसा तेन चांस मिले पिंजरे तो बाहर निकलता तेनू गुरु ने तेनू रब ने खंभ दिते ने तू उचियां उडारियां ला सकना तू आजाद है पर तू मुड़ मुड़ पिंजरे च क्यों बढ़ना है। मैं एक बार शब्द विच अर्ज की थी गुरु ने बाणी विच आख्या कहन लग गए सिमर हर पाख गुरु दी बाणी दा शब्द कहन लगे ओ पंछी अपने खंभा नूं चेते कर तू अपने खंभ भुल गए तैनू पिंजरे विच रहण दा सुभा बन गया ऐसे ही हालात अज साढ़े मैं दोबारा दोहरा दिया गुरु ने भरमगढ़ तोड़िया सी तोड़ दिता सी सिखी नूं उस भरमगढ़ तों बाहर कढ़िया सी पर अज असी मुड़ बार बार भरमां दे गढ़ विच फिर वड़ रहे वो तो किले विच रहिंदे सन असी हुण खंडर विच रह रहे गुरु ने गढ़ तोड़ दिता वो बन गया खंडर ते असी इन्ना प्यार करी जाने उनके नाल साड़ी हालत यह हो गई है कि असी उस तोड़े हुए किले के खंडर विच रहना भी पसंद करते हैं असी अजे तक भरमां विच बैठे अनेक किस्म के जीवन के बदलवे भरम असी पैदा कर रहे हैं क्योंकि असी भरमां विचों बाहर नहीं निकल रहे जिन्हां भरमां तो सानू गुरु ने कढ़िया सी असी बदलवे रूप में छोटिया छोटिया गल्लां दे उवें भरम करी जाने असलियत नहीं समझते एक मैं लफज इतने दोहरा दिया यह लफज जिहड़ा परंपरा है ना यह भी बड़ा घातक साबित होया परंपरा होंगी बीते समय का टिकाणा परंपरा लफज जिहड़ा यह साढ़े लिए घातक साबित होया रब का संबंध परंपरा नाल नहीं आप रोज पढ़ने साहिब मेरा नीत नवा है वह परंपरावादी नहीं यह नहीं कि 100 साल पहला तेरा रब से अज ओ ही रब है नीत नवा सदा सदा दा क्यों क्योंकि समाज के हर हिस्से विच हर बदलवे रूप विच रब दी वसों है गुरु ने बाणी विच भी आख दिता कहन लगे सूरज एको सूरज एको रुत अनेक एको सूरज है पर हर बदलवी रुत विच उंदा पहलू शामिल है यह नहीं कि गर्मिया में जिहड़ा सूरज तपदा सी वह खत्म हो गया हुण सर्दियों का सूरज हो रहा है सूरज ओ ही पर बदलती रुत नाल अपना तप तेज सुभा सब कुछ बदल रहा गर्मिया के दिहाड़े सन उनके सामने कोई नहीं सी खलो सकता सर्दियों के दिहाड़े उनके सामने बैठ के लोग धुप सेकना आखते हैं पसंद कर सूरज ओ ही परंपरावादी शब्द मतलब असी मुड़ मुड़ उन्हां परंपरा आख के उन्हां ही खंडरां विच वस रहे हैं बल्कि मैं एक बार की सी कि अजीब घटना गुरु ने तो उस पितर मनन ते श्राद्ध कढ़ तो सिख नूं बाहर कढ़िया ते भुलेखा दूर किया भी तेरे इत्थे दान किए हुए ब्राह्मण नूं दान किए हुए उत्थे नहीं पहुँचते असी बदलवे रूप उस तरह जदों किसी परिवार के जी का विछोड़ा हो जाता है उस तरह लिया के जोड़े भी भेट करने हैं उस तरह लिया के बिस्तरे भी भेट ऊ लोड़ होवे गुरद्वारा साहब विच जो मर्जी जिस चीज़ की जरूरत है भेंट करो मेरा यह नहीं मतलब ना भेंट करो गुरुद्वारे यात्रु ज़्यादा होंगे एक एक बिस्तरा क्यों 10 बिस्तरे भेटा करो जो कर सकते हो 10 मंजे भेटा करो कोई लोड़वंद आ गया उन्हें जरूरत है बस्तर नहीं है उन्हें भावें 10 सूट सवा के दो पर अपने घर के किसी के जी के जान नाल यह क्यों आखो भी अज के दिन थाली विच पा के सीधा अज के दिन एक बिस्तरा इतों तक भी भुलिया होया मनुख जोड़ा लियाएगा तो जोड़ा भी श्री गुरु ग्रंथ साहब के दरबार में रख देवेगा लिया के ये अपने पितर लई दान करना वह कितने नंगे पारी में फिरता रहेगा ਅਸੀਂ ਬਦਲੇ ਸ਼ਰਾਧ ਕਰਾ ਰਹੇ ਹਾਂ। ਆ ਜਦੋਂ ਸ਼ਰਾਧਾਂ ਦੇ ਦਿਨ ਆਉਂਦੇ ਨੇ ਉਹਨਾਂ ਦਿਨਾਂ ਅੰਦਰ ਭਾਈ ਸਾਹਿਬ ਨੂੰ ਪਤਾ ਹੋਏਗਾ ਕਈ ਵਾਰ ਸ਼ਰਾਧ ਛਕਣ ਜਾਣ ਵਾਲੇ ਭਾਈ ਸਾਹਿਬ ਨਹੀਂ ਮਿਲਦੇ ਘਰ ਘਰ ਸ਼ਰਾਧ ਕਰਦੇ। ਬਲਕਿ ਇਤਿਹਾਸ ਹਿਸਟਰੀ ਦੇ ਤੌਰ 'ਤੇ ਅਸੀਂ ਸੰਸਾਰ ਨੂੰ ਭੁਲੇਖਾ ਪਾਉਣ ਲਈ ਅਤੇ ਉਹਨਾਂ ਤੱਤਾਂ ਨੇ ਸਾਡੀ ਹਿਸਟਰੀ ਵਿੱਚ ਐਸੇ ਲਫ਼ਜ਼ ਪਾ ਦਿੱਤੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸ਼ਰਾਧ ਕੀਤਾ। ਭਲਿਆ ਜਿਹੜਾ ਗੁਰੂ ਨਾਨਕ ਆਪਣੀ ਰਸਿਆਂ ਤੋਂ ਇਹ ਗੱਲ ਪਿਆ ਆਖਦਾ ਉਹ ਭਲਾ ਸ਼ਰਾਧ ਕਰੇਗਾ। ਪਰ ਸਾਖੀਕਾਰ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਸਾਹਿਬ ਜਦੋਂ ਚੋਲਾ ਬਦਲਣ ਲੱਗੇ ਵੈਕੁੰਠ ਜਾਣ ਲੱਗੇ ਉਦੋਂ ਮਾਤਾ ਜੀ ਨੇ ਆਖਿਆ ਜੀ ਕੱਲ੍ਹ ਪਿੱਤਰਾਂ ਦਾ ਬਜ਼ੁਰਗਾਂ ਦਾ ਸ਼ਰਾਧ ਹੈ ਉਹ ਤਾਂ ਕਰਦੇ ਜਾਓ। ਗੁਰੂ ਸਾਹਿਬ ਉੱਠ ਖਲੋਤੇ ਆਪਣੇ ਪ੍ਰਭੂ ਨਾਲ ਆਪਣੇ ਜੀਵਨ ਦਾਤੇ ਨਾਲ ਬਣਿਆ ਹੋਇਆ ਪ੍ਰੋਗਰਾਮ ਬਦਲ ਦਿੱਤਾ ਮੈਂ ਪਿੱਤਰਾਂ ਦਾ ਸ਼ਰਾਧ ਜ਼ਰੂਰ ਕਰਨਾ। ਐਸੇ ਭਰਮ ਸਾਡੇ ਵਿੱਚ ਵੀ ਪਾਏ ਅਸੀਂ ਉਹਨਾਂ ਖੰਡਰਾਂ ਵਿੱਚ ਰਹਿ ਰਹੇ ਹਾਂ। ਕਿਸੇ ਨਾ ਕਿਸੇ ਢੰਗ ਨਾਲ ਅਸੀਂ ਇਹ ਨਹੀਂ ਸਮਝ ਰਹੇ ਕਿ ਬਦਲਵੇਂ ਰੂਪ ਵਿੱਚ ਅਸੀਂ ਵੀ ਭਰਮੀ ਹੋ ਗਏ। ਹਰ ਗੱਲ ਨੂੰ ਧਰਮ ਦੇ ਨਜ਼ਰੀਏ ਨਾਲ ਦੇਖਣਾ ਹੋਣਾ ਭਰਮ। ਗੁਰੂ ਨੇ ਭਰਮ ਦੀ ਪਰਿਭਾਸ਼ਾ ਕੀਤੀ ਹੈ ਅਤੇ ਦੋ ਹਰਫੀ ਕੀਤੀ ਹੈ ਕਹਿਣ ਲੱਗੇ ਮਾਧਵੇ ਮਾਧਵੇ ਕਿਆ ਕਹੀਏ ਭਰਮ ਐਸਾ। ਕਹਿਣ ਲੱਗੇ ਜੀ ਦੱਸੋ ਭਰਮ ਕਿਹੋ ਜਿਹਾ ਹੁੰਦਾ ਅਤੇ ਗੁਰੂ ਨੇ ਦੋ ਹਰਫੀ ਜਵਾਬ ਦਿੱਤਾ ਕਹਿਣ ਲੱਗੇ
ਜੈਸਾ ਮਾਨੀਏ ਹੋਏ ਨਾ ਤੈਸਾ ਭਰਮ ਐਸਾ।
ਕਹਿਣ ਲੱਗੇ ਜਿਹੋ ਜਿਹਾ ਤੂੰ ਮੰਨ ਰਿਹਾ ਉਹ ਜਿਹਾ ਨਹੀਂ ਬਸ ਇਹੋ ਹੀ ਭਰਮ। ਅਸੀਂ ਹਰ ਗੱਲ ਵਿੱਚ ਭਰਮ। ਅੱਜ ਸਵੇਰੇ ਇੱਕ ਵੀਰ ਆਖ ਰਿਹਾ ਸੀ ਦੱਸੋ ਜੀ ਗੁਰਦੁਆਰੇ ਦੇ ਅੰਦਰ ਜਰਾਬ ਪਾ ਕੇ ਆਉਣਾ ਕਿ ਨਹੀਂ ਆਉਣਾ। ਪਿਛੋਕਰ ਨਹੀਂ ਸਮਝਣਾ ਕਾਰਨ ਨਹੀਂ ਸਮਝਣਾ ਇੱਕ ਭਰਮ ਬਣਾ ਲੈਣਾ। ਅਸਥਾਨ ਪੁਰਾਣੇ ਸਮੇਂ ਅੰਦਰ ਗਲੀਆਂ ਕੱਚੀਆਂ ਸਨ ਗਲੀਆਂ ਕੱਚੀਆਂ ਹੁੰਦੀਆਂ ਸਨ ਚਿੱਕੜ ਹੁੰਦਾ ਸੀ ਧੂੜ ਹੁੰਦੀ ਸੀ। ਦਰਬਾਰ ਸਾਹਿਬ ਦੇ ਦੁਆਲੇ ਪ੍ਰਕਰਮਾ ਵੀ ਕੱਚੀਆਂ ਸਨ ਬਾਅਦ ਵਿੱਚ ਬਣੀਆਂ ਅਤੇ ਕੱਚੀਆਂ ਗਲੀਆਂ ਵਿੱਚੋਂ ਤੁਰ ਕੇ ਆਉਣਾ ਹੁੰਦਾ ਸੀ। ਜੋੜਾ ਵੀ ਲੋਕਾਂ ਕੋਲ ਕੋਈ ਆਮ ਆਦਮੀ ਨੂੰ ਜੋੜਾ ਨਹੀਂ ਸੀ ਜੁੜਦਾ ਇਹ ਖਿਆਲ ਕਰਿਓ। ਕਦੀ ਪੁਰਾਣੇ ਇਤਿਹਾਸ ਵੱਲ ਵੇਖੀਏ ਸੱਚਾਈ ਦਾ ਪਤਾ ਲੱਗਦਾ ਹੈ ਆਮ ਆਦਮੀ ਨੂੰ ਜੋੜਾ ਵੀ ਨਹੀਂ ਸਾਜੇ ਜੁੜਦਾ। ਲੋਕ ਇੱਕ ਜੋੜਾ ਲੈਂਦੇ ਸਨ ਅਤੇ ਉਹਨੂੰ ਕੋਸ਼ਿਸ਼ ਕਰਦੇ ਸਨ ਜ਼ਿਆਦਾ ਤੋਂ ਜ਼ਿਆਦਾ ਦੇਰ ਹੰਡ ਜਾਏ। ਤੁਸੀਂ ਵੇਖੋ ਕਿ ਪੁਰਾਣੇ ਰਿਵਾਜ਼ਾਂ ਦੇ ਵਿੱਚ ਕੁਛ ਗੱਲਾਂ ਸਨ ਜਦੋਂ ਪੁਰਾਣੇ ਮੁਸਾਫਰ ਘਰੋਂ ਪਿੰਡੋਂ ਆਪਣੇ ਬਜ਼ੁਰਗ ਚੱਲਦੇ ਸਨ ਜੋੜੇ ਨੂੰ ਕੱਪੜੇ ਵਿੱਚ ਲਪੇਟ ਕੇ ਕੱਛੀ ਮਾਰ ਲੈਂਦੇ ਸਨ। ਜਾਂ ਪੁਰਾਣੀ ਹਿਸਟਰੀ ਪੜ੍ਹ ਲਓ ਡਾਂਗ ਦੇ ਉੱਤੇ ਡਾਂਗ ਨਾਲ ਹੋਣੀ ਅਤੇ ਡਾਂਗ ਉੱਤੇ ਟੰਗ ਲੈਣਾ ਮੋਢੇ 'ਤੇ ਰੱਖ ਲੈਣਾ ਭਲਾ ਕਿਉਂ। ਅਤੇ ਜਿੰਨਾ ਸਫ਼ਰ ਕਰਨਾ ਬਿਨਾਂ ਜੋੜੇ ਤੋਂ ਕਰਨਾ ਅਤੇ ਜਦੋਂ ਪਿੰਡ ਦੇ ਨੇੜੇ ਪਹੁੰਚ ਜਾਣਾ ਜਿਹਦੇ ਘਰ ਜਾਣਾ ਉਦੋਂ ਜੋੜਾ ਖੋਲ੍ਹਣਾ ਅਤੇ ਪਾ ਲੈਣਾ ਤਾਂ ਕਿ ਇਹ ਨਾ ਸੋਚੇ ਨੰਗੇ ਪੈਰੀਆਂ ਹੈ। ਪਰ ਸਫ਼ਰ ਨੰਗੇ ਪੈਰੀ ਇਸ ਲਈ ਕਰਨਾ ਕਿ ਜੋੜਾ ਟੁੱਟ ਨਾ ਜਾਏ ਜੋੜਾ ਕੱਸ ਨਾ ਜਾਏ। ਰੋਜ਼ ਜੋੜਾ ਥੋੜ੍ਹਾ ਲਿਆ ਜਾਂਦਾ ਉਦੋਂ ਜੋੜਾ ਜੁੜਦਾ ਹੀ ਨਹੀਂ ਸੀ ਲੋਕ ਨੰਗੇ ਪੈਰੀ ਚੱਲਦੇ ਸੀ। ਹੁਣ ਨੰਗੇ ਪੈਰੀ ਕੱਚੀਆਂ ਗਲੀਆਂ ਅਤੇ ਚਿੱਕੜ ਵਿੱਚੋਂ ਲੰਘ ਕੇ ਆਉਣ ਵਾਲਾ ਮਨੁੱਖ ਜਦੋਂ ਗੁਰਦੁਆਰੇ ਗੁਰੂ ਘਰ ਵਿੱਚ ਵੜੇਗਾ ਉਹਨਾਂ ਪੈਰਾਂ ਨਾਲ ਬੜਾ ਮੁਸ਼ਕਲ ਹੈ। ਇਸ ਲਈ ਉਦੋਂ ਇੱਕ ਰਿਵਾਜ਼ ਬਣ ਗਿਆ ਇੱਕ ਸਿਸਟਮ ਬਣਿਆ ਕਿ ਹਰ ਗੁਰੂ ਅਸਥਾਨ ਦੇ ਬਾਹਰ ਚਬੱਚਾ ਬਣਾਓ ਇੱਥੇ ਜਿਹੜਾ ਆਵੇ ਉਹ ਚਰਨ ਧੋ ਕੇ ਪੈਰ ਧੋ ਕੇ ਅੰਦਰ ਜਾਵੇ ਕਿਉਂਕਿ ਕੱਚੇ ਰਸਤੇ ਆਇਆ ਪੈਰ ਧੋ ਕੇ ਅੰਦਰ ਜਾਵੇ ਮਸਲਾ ਤੇਜ਼। ਹੁਣ ਜਿਹਨੇ ਪੈਰ ਧੋਣੇ ਨੇ ਜਿਹਨੂੰ ਜੋੜਾ ਨਹੀਂ ਜੁੜਨਾ ਉਹਨੂੰ ਜਰਾਬ ਕੀ ਜੁੜਨੀ ਹੈ। ਪੈਰ ਧੋ ਕੇ ਅੰਦਰ ਜਾਣ ਦਾ ਰਿਵਾਜ਼ ਸ਼ੁਰੀਓ ਤੇ ਹੈ। ਹੁਣ ਅੱਜ ਸਮਾਂ ਬਦਲ ਗਿਆ ਨਾ ਕੱਚੀਆਂ ਗਲੀਆਂ ਨਾ ਮਨੁੱਖ ਨੂੰ ਜੋੜੇ ਦੀ ਥੋੜ੍ਹ ਅਤੇ ਪੈਰ ਭਾਵੇਂ ਜਰਾਬ ਜਿਹੜਾ ਭਾਵੇਂ ਜਰਾਬ ਨਿਕਲੇ ਜੋੜੇ ਵਿੱਚੋਂ ਅਤੇ ਭਾਵੇਂ ਪੈਰ ਨਿਕਲੇ ਉਹਦਾ ਸੰਬੰਧ ਤਾਂ ਜੋੜੇ ਨਾਲ ਹੀ ਹੈ। ਪਰ ਅਸੀਂ ਉਹ ਸਾਰੀ ਹਿਸਟਰੀ ਤੇ ਸਾਰੇ ਪਿਛੋਕੜ ਨੂੰ ਛੱਡ ਕੇ ਇੱਕ ਭਰਮ ਬਣਾ ਲਿਆ ਕਿ ਜਰਾਬ ਪਾ ਕੇ ਅੰਦਰ ਨਹੀਂ ਜਾਣਾ, ਜਰਨ ਪੈਰ ਉਹ ਲੈ ਜਾਂਦੇ ਨੇ ਜਿਹੜੇ ਜੋੜੇ ਵਿੱਚੋਂ ਨਿਕਲ ਜਾਂਦੇ, ਪੈਰ ਉਹ ਲੈ ਜਾਣੇ ਨੇ, ਕਿਉਂਕਿ ਅੱਜ ਹਰ ਗੁਰਦੁਆਰੇ ਦੇ ਦਰਵਾਜ਼ੇ ਸਾਹਮਣੇ ਉਹ ਨਿਯਮ ਨਹੀਂ, ਕਿਉਂਕਿ ਕੱਚੀਆਂ ਗਲੀਆਂ ਨਹੀਂ, ਇਸ ਲਈ ਨਿਯਮ ਕੋਈ ਨਹੀਂ ਕਿ ਜ਼ਰੂਰ ਪੈਰ ਧੋ ਕੇ ਜਾਣਾ, ਜੋੜੇ ਵਿੱਚੋਂ ਨਿਕਲ ਜਾ, ਭਾਵੇਂ ਜਰਾਬ ਨਿਕਲੇ ਅਤੇ ਭਾਵੇਂ ਪੈਰ ਨਿਕਲੇ, ਮੇਰਾ ਮਤਲਬ ਇਹ ਨਹੀਂ ਕਿ ਜ਼ਰੂਰ ਪਾਓ ਜਾਂ ਨਾ ਪਾਓ, ਲੇਕਿਨ ਇਹਦਾ ਭਰਮ ਨਾ ਕਰੋ, ਇਹਨੂੰ ਧਰਮ ਬਣਾ ਕੇ ਇੱਥੇ ਨਾ ਖਲੋ ਜਾਓ ਕਿ ਜਿਹੜਾ ਮਨੁੱਖ ਜਰਾਬ ਪਾ ਕੇ ਆ ਉਹ ਤਾਂ ਧਰਮੀ ਹੋ ਗਿਆ ਜੀ, ਉਹਨੇ ਤਾਂ ਗੁਨਾਹ ਕਰ ਦਿੱਤਾ, ਉਹਨੇ ਪਾਪ ਕਰ ਦਿੱਤਾ, ਅਤੇ ਜਿਹੜਾ ਜੋ ਜਰਾਬ ਲਾਹ ਕੇ ਆਇਆ ਉਹ ਧਰਮੀ ਹੋ ਗਿਆ, ਇਹ ਤਾਂ ਪਿਛੋਕੜ ਸਮਝਿਆ, ਬਹੁਤ ਲੰਬਾ ਵਿਸ਼ਾ, ਐਨਕ ਸਾਡੇ ਸਾਹਮਣੇ ਲਿਸਟ ਆ ਜਾਂਦੀ ਹੈ ਜਦੋਂ ਇਹ ਪ੍ਰਗਟ ਸ਼ੁਰੂ ਕੀਤਾ ਕਿਹੜੇ ਕਿਹੜੇ ਪਾਸੇ ਨੂੰ ਜਾਓ, ਹਰ ਇੱਕ ਚੀਜ਼ ਧਰਮ ਦੇ ਨਾਮ ਥੱਲੇ ਭਰਮ ਬਣ ਗਏ। ਆ ਤੁਸੀਂ ਦੇਖਦੇ ਹੋ ਲੰਗਰ 'ਤੇ ਸਾਡੇ ਕਿੰਨੇ ਫਸਾਦ ਹੋ ਰਹੇ ਹਨ ਕਿ ਲੰਗਰ ਦਾ ਮਸਲਾ ਤਾਂ ਸਿਰਫ ਇੰਨਾ ਹੀ ਹੈ ਨਾ, ਭੁੱਖੇ ਨੂੰ ਰਾਹ ਜਾਂਦੇ ਮੁਸਾਫਰ ਨੂੰ ਲੋੜਵੰਦ ਨੂੰ ਰੋਟੀ ਮਿਲੇ, ਲੰਗਰ ਦਾ ਮਕਸਦ ਕਿਵੇਂ ਰਹੇ, ਬਾਕੀ ਸਾਧਨ ਸਾਧਨ। ਅੱਜ ਸਾਡੇ ਸਾਹਮਣੇ ਮਸਲਾ ਬੜਾ ਵੱਡਾ ਛੜਿਆ ਹੋਇਆ, ਉਹ ਹੈ ਬੀਬੀਆਂ ਨੂੰ ਦਰਬਾਰ ਸਾਹਿਬ ਸੇਵਾ ਕਰਨ ਦਿੱਤੀ ਜਾਏ ਕਿ ਨਾ ਕਰਨ ਦਿੱਤੀ ਜਾਏ, ਬੀਬੀਆਂ ਦੇ ਕੀਰਤਨ ਜਥੇ ਦਰਬਾਰ ਸਾਹਿਬ ਕੀਰਤਨ ਕਰਨ ਦਿੱਤੇ ਜਾਣ ਕਿ ਨਾ ਕਰਨ ਦਿੱਤੇ, ਛੋਟੀਆਂ ਛੋਟੀਆਂ ਗੱਲਾਂ ਨੇ ਉਹ ਭਲੇ ਹੋਏ ਖਿਆਲ ਕਰਿਓ, ਇੱਕ ਹੁੰਦਾ ਸਿਧਾਂਤ ਇੱਕ ਹੁੰਦਾ ਸਾਧਨ, ਸਿਧਾਂਤ ਨਹੀਂ ਬਦਲਦਾ ਸਾਧਨ ਬਦਲਦੇ, ਜਿਸ ਢੰਗ ਨਾਲ ਸਿਧਾਂਤ ਲਾਗੂ ਹੋਵੇ ਉਹਨੂੰ ਸਾਧਨ ਕਹਿੰਦੇ, ਸਾਧਨ ਹਮੇਸ਼ਾ ਬਦਲਦੇ ਨੇ। ਰੋਟੀ ਖਾਣੀ ਭੋਜਨ ਛਕਣਾ ਸਰੀਰ ਲਈ ਜ਼ਰੂਰੀ ਹੈ, ਇਹ ਸਿਧਾਂਤ ਹੈ, ਪਰ ਕਿਹੋ ਜਿਹਾ ਛਕਣਾ, ਕਿਸ ਦੇਸ਼ ਵਿੱਚ ਗਿਆ ਉੱਥੇ ਮੇਰੀ ਮਰਜ਼ੀ ਦੀ ਚੀਜ਼ ਹੈ ਕਿ ਨਹੀਂ ਉਹ ਬਦਲ ਜਾਣੀ ਹੈ। ਸਰਦੀਆਂ ਵਿੱਚ ਸਾਧਨ ਹੋਰ ਹੈ, ਭੋਜਨ ਹੋਰ ਛਕੀਦੇ ਨੇ, ਗਰਮੀਆਂ ਵਿੱਚ ਹੋਰ ਛਕੀਦੇ ਨੇ, ਤਨ ਢੱਕਣਾ ਸਿਧਾਂਤ ਹੈ, ਪਰ ਕਿਸ ਕੱਪੜੇ ਨਾਲ ਢੱਕਣਾ ਹੈ ਇਹ ਸਾਧਨ, ਤਨ ਹਰ ਇੱਕ ਨੇ ਢੱਕਣਾ ਹੈ ਪਰ ਸਾਧਨ ਵੱਖਰੇ ਵੱਖਰੇ ਨੇ, ਉਹ ਬਦਲ ਜਾਣੇ ਨੇ, ਸਰਦੀਆਂ ਦੇ ਸਾਧਨ ਹੋਰ ਨੇ, ਗਰਮੀਆਂ ਦੇ ਹੋਰ ਨੇ, ਇਸ ਦੇਸ਼ ਨੂੰ ਛੱਡ ਕੇ ਕਿਸੇ ਹੋਰ ਦੇਸ਼ ਜਾਓ ਉੱਥੇ ਹੋਰ ਸਾਧਨ ਨੇ, ਸਾਧਨ ਹਮੇਸ਼ਾ ਬਦਲਦਾ। ਗੁਰੂ ਦਰਬਾਰ ਵਿੱਚ ਕੀਰਤਨ ਹੋਵੇ ਅਤੇ ਬਾਣੀ ਦਾ ਕੀਰਤਨ ਹੋਵੇ ਇਹ ਇੱਕ ਸਿਧਾਂਤ ਹੈ, ਪਰ ਕੀਰਤਨੀਆਂ ਕੀਰਤਨ ਨਹੀਂ, ਉਹ ਕੀਰਤਨ ਕਰਨ ਵਾਲਾ, ਇਸ ਲਈ ਉਹ ਸਿਧਾਂਤ ਨਹੀਂ ਉਹ ਸਾਧਨ, ਉਹ ਬਦਲਦਾ। ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਰਬਾਬੀ ਕੀਰਤਨੀਆਂ ਸਨ, ਉਹਨਾਂ ਸਿੰਘਾਂ ਨੂੰ ਸਿੱਖਾਂ ਨੂੰ ਹੁਕਮ ਕੀਤਾ ਉਹ ਕੀਰਤਨੀ ਆ ਗਏ, ਉਸ ਤੋਂ ਬਾਅਦ ਫਿਰ ਰਬਾਬੀ ਆ ਗਏ, ਗੁਰੂ ਕੇ ਦਰਬਾਰ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਭਾਈ ਲਾਲ ਭਾਈ ਚਾਂਦ ਚੇਲਾ ਰੰਗ ਕੇ ਸਾਰੇ ਕੀਰਤਨ ਕਰਦੇ ਰਹੇ, ਫਿਰ ਆ ਗਏ, ਹੁਣ ਫਿਰ ਸਮਾਂ ਬਦਲਿਆ, ਹੁਣ ਉੱਥੇ ਕੇਵਲ ਅਤੇ ਕੇਵਲ ਅੰਮ੍ਰਿਤਧਾਰੀ ਸਿੰਘ ਹੀ ਕੀਰਤਨ ਕਰ ਸਕਦਾ, ਸਾਧਨ ਬਦਲਦੇ। ਇਸ ਲਈ ਸਾਧਨ ਨੂੰ ਕਦੀ ਸਿਧਾਂਤ ਨਾ ਬਣਾਓ ਕਿ ਇੱਥੇ ਕੀਰਤਨੀਆਂ ਲਫ਼ਜ਼ ਉਹ ਵੀ ਸਿਧਾਂਤ ਨਾਲ ਜੋੜ ਲਓ, ਹਾਂ ਕੀਰਤਨ ਸਿਧਾਂਤ ਹੈ, ਜੇ ਕੋਈ ਸੁਚੱਜੇ ਢੰਗ ਨਾਲ ਬਾਣੀ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਬੀਬੀ ਅੰਮ੍ਰਿਤਧਾਰੀ ਗੁਰਸਿੱਖ ਜੀਵਨ ਵਾਲੀ ਕੀਰਤਨ ਕਰਦੀ ਹੈ ਤਾਂ ਕਿਉਂ ਨਾ ਕਰੇ, ਉਹ ਕੀਰਤਨੀਆਂ ਹੈ, ਕੀਰਤਨ ਨਹੀਂ, ਉਹ ਸਿਧਾਂਤ ਨਹੀਂ ਸਾਧਨ ਹੈ। ਪਰ ਹਰ ਗੱਲ ਨੂੰ ਅਸੀਂ ਹਰ ਮੋੜ 'ਤੇ ਜਾ ਕੇ ਕੋਈ ਨਾ ਕੋਈ ਰੂਪ ਉਹ ਦੇ ਰਹੇ ਹਾਂ ਜਿਹਦੇ ਨਾਲ ਅਸੀਂ ਨਵੇਂ ਭਰਮ ਪੈਦਾ ਕਰੀ ਜਾਂਦੇ ਹਾਂ, ਅਸੀਂ ਹਰ ਗੱਲ ਨੂੰ ਭਰਮ ਬਣਾ ਲਿਆ। ਆ ਹੁਣੇ ਇੱਥੇ ਖੜਾ ਸਾ ਆਉਂਦਿਆਂ ਵੀਰ ਨੇ ਇੱਕ ਹੋਰ ਖਿਆਲ ਸਾਹਮਣੇ ਲੈ ਆਉਂਦਾ ਜੀ, ਭਲਾ ਸਿਰੋਪਾਓ ਕਿਹਨੂੰ ਦੇਣਾ ਚਾਹੀਦਾ ਹੈ, ਸਿਰੋਪਾਓ ਬਖਸ਼ਿਸ਼, ਅਤੇ ਗੁਰੂ ਦੀ ਬਖਸ਼ਿਸ਼ ਇਹ ਸਾਡੀ ਨਹੀਂ, ਜਿਹੜਾ ਸਾਨੂੰ ਬੰਦਾ ਚੰਗਾ ਲੱਗੇ ਅਸੀਂ ਉਹਨੂੰ ਸਿਰੋਪਾਓ ਦੇ ਦਈਏ, ਅਤੇ ਉਹਨੂੰ ਗੁਰੂ ਦਾ ਬਖਸ਼ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਹੀਂ ਆਖਦੇ, ਉਹ ਸਾਡਾ ਸਿਰੋਪਾਓ ਹੋ ਸਕਦਾ ਹੈ, ਜਿਹੜਾ ਸਾਨੂੰ ਮੁਆਫਕ ਆਉਂਦਾ ਹੋਵੇ ਸਾਨੂੰ ਚੰਗਾ ਲੱਗੇ। ਅੱਜ ਚੋਣ ਉਹਦੇ ਆਧਾਰ 'ਤੇ ਹੁੰਦੀ ਹੈ ਕਿ ਸਾਨੂੰ ਕਿਹੜਾ ਚੰਗਾ ਲੱਗਦਾ, ਉਹਨੂੰ ਸਿਰੋਪਾਓ ਦੇ ਦਿਓ। ਦਸ ਰੁਪਾ ਉਹ ਹੈ ਗੁਰੂ ਦੀ ਬਖਸ਼ਿਸ਼। ਤੇ ਗੁਰੂ ਦੀ ਬਖਸ਼ਿਸ਼ ਤਾਂ ਉਹਦੇ ਤੇ ਹੋਣੀ ਜਿਹੜਾ ਗੁਰੂ ਨੂੰ ਚੰਗਾ ਲੱਗੇ। ਗੁਰੂ ਹੈ ਸਿਧਾਂਤ, ਗੁਰੂ ਹੈ ਇੱਕ ਮਰਯਾਦਾ, ਉਹਦੇ ਤੇ ਪਰਖ ਲਓ। ਗੁਰੂ ਕਹਿੰਦੇ ਜਿਹੜਾ ਮਾਨਵਤਾ ਲਈ ਕੋਈ ਮਹਾਨ ਕੰਮ ਕਰਦਾ, ਜਿਹੜਾ ਪੰਥ ਲਈ ਆਪਣੇ ਜੀਵਨ ਨੂੰ ਸਮਰਪਣ ਕਰਦਾ ਤੇ ਕੋਈ ਮਹਾਨ ਕੰਮ ਕਰਦਾ, ਕੋਈ ਜੀਵਨ ਤੇ ਆਚਰਨ ਦਾ ਕੋਈ ਮਹਾਨ ਕੰਮ ਕਰਕੇ ਸੰਸਾਰ ਨੂੰ ਕਿਸੇ ਚੰਗੇ ਆਰ ਲਾਉਂਦਾ, ਐਸੇ ਮਨੁੱਖ ਨੂੰ ਗੁਰੂ ਵੱਲੋਂ ਸਰੂਪਾਉ ਮਿਲਦਾ। ਠੀਕ, ਮਿਲਣਾ ਚਾਹੀਦਾ। ਪਰ ਅਸੀਂ ਚੋਣ ਕੀ ਕਰਨੇ ਆ, ਕੋਈ ਚੰਗਾ ਆਫੀਸਰ ਹੈ, ਕੋਈ ਮਿਨਿਸਟਰ ਆ ਗਿਆ, ਕੋਈ ਚੰਗਾ ਪੈਸੇ ਵਾਲਾ ਦੌਲਤਮੰਦ ਆ ਗਿਆ, ਗੁਰੂ ਘਰ ਵੱਲੋਂ ਨਹੀਂ ਸਿਰੋਪਾ ਦਿਓ ਜੀ। ਫੈਸਲਾ ਤੂੰ ਕਰਨਾ ਸ਼ੁਰੂ ਕਰ ਦਿੱਤਾ ਸਿਰੋਪਾਓ ਗੁਰੂ ਦਾ। ਹਾਂ, ਤੂੰ ਆਖ ਕਿ ਮੇਰੇ ਵੱਲੋਂ ਮੈਨੂੰ ਸਿਰੋਪਾ ਦਿਓ ਜੀ। ਗੁਰੂ ਦਾ ਸਿਰੋਪਾ ਜਿਹੜਾ, ਹਾਂ, ਤੁਸੀਂ ਐਸੇ ਮਨੁੱਖ ਨੂੰ ਗਿਫਟ ਦੇ ਸਕਦੇ ਹੋ, ਗਿਫਟ ਦਿੱਤਾ ਜਾ ਸਕਦਾ, ਭਾਵੇਂ 50,000 ਦੀ ਸ਼ਾਲ ਦੇ ਦਿਓ, ਕੋਈ ਹਰਜ ਨਹੀਂ, ਕੋਈ ਹੋਰ ਗਿਫਟ ਦੇ ਦਿਓ, ਕੋਈ ਹੋਰ ਗਿਫਟ ਉਹ, ਲੇਕਿਨ ਉਹਦਾ ਨਾਂ ਸਿਰੋਪਾਓ ਨਾ ਰੱਖਿਓ। ਸਿਰੋਪਾਓ ਬੜੀ ਮਹਾਨਤਾ, ਬਖਸ਼ਿਸ਼ ਹੈ, ਅਤੇ ਸਿਰੋਪਾਓ ਦਾ ਅਰਥ ਵੀ ਗੁਰੂ ਨੇ ਬਾਣੀ ਵਿੱਚ ਹੀ ਰੱਖ ਦਿੱਤਾ। ਕਹਿਣ ਲੱਗਾ ਸਿਰੋਪਾਓ ਗੁਰੂ ਵੱਲੋਂ, ਰੱਬ ਵੱਲੋਂ ਉਦੋਂ ਮਿਲਦਾ ਜਦੋਂ ਰੱਬ ਨੇ ਆਪਣੀ ਗਲਵੱਕਲੀ ਵਿੱਚ ਲੈਣਾ ਹੁੰਦਾ ਹੈ। ਪਹਿਰ ਸਿਰ ਪਾਓ ਸੇਵਕ ਜਨ ਮੇਲ, ਪਹਿਰ ਸਿਰ ਪਾਓ ਸੇਵਕ ਜਨ ਮੇਲ, ਨਾਨਕ ਪ੍ਰਗਟ ਪਹਾਰੇ। ਕਹਿਣ ਲੱਗੇ ਤਾਂ ਪ੍ਰਗਟ ਗੱਲ ਹੈ, ਲੁਕੀ ਛਿਪੀ ਗੱਲ ਨਹੀਂ, ਕਿ ਸੇਵਕ ਨੂੰ ਆਪਣੇ ਦਾਸ ਨੂੰ ਸਿਰ ਪਾਓ ਦੇ ਕੇ ਪ੍ਰਭੂ ਆਪਣੀ ਗਲਵੱਕੜੀ ਵਿੱਚ ਲੈਂਦਾ ਹੈ। ਇਸ ਲਈ ਗੁਰੂ ਦਾ ਸਿਰਪਾਓ, ਗੁਰੂ ਦੇ ਬਖਸ਼ੇ ਹੋਏ, ਜਿਹੜੇ ਗੁਰੂ ਕੇ ਸਿਧਾਂਤ ਵਿੱਚ ਸੰਸਾਰ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਸੰਸਾਰ ਦੀ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਣ, ਸੰਸਾਰ ਦੇ ਭਲੇ ਲਈ ਜੀਵਨ ਗੁਜ਼ਾਰ ਰਹੇ ਹੋਣ, ਉੱਚੇ ਆਚਰਨ ਵਾਲੇ ਹੋਣ, ਦੁਨੀਆਂ ਨੂੰ ਸਿੱਧੇ ਰਸਤੇ ਪਾ, ਐਸੇ ਮਨੁੱਖ ਨੂੰ ਗੁਰੂ ਘਰ ਵੱਲੋਂ ਸਿਰਪਾਓ ਦਿੱਤਾ ਜਾ ਸਕਦਾ ਹੈ। ਪਰ ਇਸ ਨਜ਼ਰੀਏ ਨਾਲ ਨਹੀਂ ਕਿ ਇਹ ਮਿਨਿਸਟਰ ਹੈ, ਇਹ ਸ਼ਹਿਰ ਦਾ ਕੋਈ ਵੱਡਾ ਆਫੀਸਰ ਹੈ, ਇਹ ਕੋਈ ਵੱਡਾ ਦੌਲਤਮੰਦ ਹੈ, ਇਹਨੇ ਬਹੁਤ ਸਾਰੀ ਮਾਇਆ ਦੇਣੀ ਹੈ ਕੱਲ੍ਹ ਨੂੰ ਗੁਰਦੁਆਰੇ, ਇਸ ਲਈ ਇਹਨੂੰ ਸਿਰਪਾਓ ਦੇ ਦਿਓ। ਇਹ ਨਹੀਂ ਕੰਚਨ ਸਿਉਂ ਪਾਈਏ ਨਹੀਂ ਤੋ। ਹਾਂ, ਐਸੇ ਮਨੁੱਖ ਦਾ ਮਾਣ ਸਨਮਾਨ ਕਰਨ ਲਈ ਜੇ ਕਰਨਾ ਵੀ ਹੋਵੇ, ਉਹਨੂੰ ਸਿਰਪਾਓ ਲਫ਼ਜ਼ ਨਾ ਵਰਤਿਆ ਕਰੋ, ਉਹਨੂੰ ਗਿਫਟ ਦੇ ਦਿਓ। ਉਹਨੂੰ ਕਿਸੇ ਕਿਸਮ ਦਾ ਕੋਈ ਗਿਫਟ ਦੇ ਦਿਓ, ਉਹ ਤੁਸੀਂ ਆਪਣੇ ਵੱਲੋਂ ਦਿਓ, ਪ੍ਰਬੰਧਕਾਂ ਵੱਲੋਂ ਦਿਓ। ਉਹਨੂੰ ਕਦੀ ਇਹ ਨਾ ਆਖੋ ਇਹ ਗੁਰੂ ਘਰ ਵੱਲੋਂ ਸਿਰਪਾਓ ਹੈ, ਕਿ ਸਿਰਪਾਓ ਸ਼ਬਦ ਇੰਨਾ ਪਵਿੱਤਰ ਹੈ, ਇਸ ਨੂੰ ਅਸੀਂ ਕਿਸੇ ਭਰਮ ਵਿੱਚ ਲਿਆ ਕੇ ਇਹਦੀ ਵੈਲਿਊ ਗਵਾ ਦਿੱਤੀ ਹੈ। ਔਰ ਉਹਦਾ ਸਾਰਾ ਕੁਛ ਜੋ ਹੈ ਉਹ ਆਧਾਰਿਤ ਇਸੇ ਗੱਲ 'ਤੇ ਹੈ ਕਿ ਜਿੰਨਾਂ ਕਰਮਾਂ ਜਿੰਨਾਂ ਭਰਮਾਂ ਤੋਂ ਸਾਨੂੰ ਗੁਰੂ ਨੇ ਕੱਢਿਆ ਸੀ, ਗੜ ਨੂੰ ਤੋੜਿਆ ਸੀ ਭਰਮਾਂ ਦੇ ਨੂੰ, ਉਸੇ ਭਰਮਾਂ ਦੇ ਟੁੱਟੇ ਹੋਏ ਗੜ ਦੇ ਖੰਡਰਾਂ ਵਿੱਚੋਂ ਵੀ ਅਸੀਂ ਨਿਕਲਣ ਲਈ ਤਿਆਰ ਨੇ। ਬੜਾ ਲੰਬਾ ਚੌੜਾ ਸਬਜੈਕਟ ਹੈ, ਫਿਰ ਕਿਸੇ ਵੇਲੇ ਸਹੀ, ਵੱਖ ਵੱਖ ਵਿਸ਼ੇ ਨੇ ਇਹਦੇ ਵਿੱਚ ਵਿਚਾਰਨ ਵਾਲੇ। ਅੱਜ ਅਸੀਂ ਕਿਸ ਕਿਸ ਗੱਲ 'ਤੇ ਫਿਰ ਮੁੜ ਭਰਮ ਕਰੀ ਜਾਂਦੇ ਹਾਂ, ਕਿੰਨਾ ਕਾਰਨਾਂ 'ਤੇ ਪਰੇਸ਼ਾਨ ਵੀ ਹੋ ਰਹੇ ਹਾਂ, ਟਕਰਾਓ ਵੀ ਨੇ, ਸਾਨੂੰ ਰਾਹ ਵੀ ਕੋਈ ਨਹੀਂ ਦਿਸਦਾ, ਸਾਨੂੰ ਗੁਰੂ ਦੇ ਬਚਨਾਂ ਦੇ ਸਾਹਮਣੇ ਦਲੀਲ ਵੀ ਕੋਈ ਨਹੀਂ, ਲੇਕਿਨ ਭਰਮ ਛੱਡਣ ਲਈ ਤਿਆਰ ਨਹੀਂ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਉਹ ਭਰਿਆ, ਗੁਰੂ ਜਿਹਦੇ ਅੱਗੇ ਨਮਸਕਾਰ ਕਰਨਾ ਹੈ, ਉਹਦੀ ਤਾਂ ਵਡਿਆਈ ਇਹੋ ਹੈ ਕਿ ਉਹਨੇ ਬ੍ਰਹਮਣਿਜ਼ਮ ਦੇ ਪੈਦਾ ਕੀਤੇ ਹੋਏ ਇਸ ਭਰਮਾਂ ਦੇ ਗੜ ਨੂੰ, ਅਤੇ ਉਹਨੇ ਪੈਦਾ ਗੜ ਇਸ ਲਈ ਬਣਾਇਆ ਸੀ ਤਾਂ ਕਿ ਇਹਦੇ ਅੰਦਰ ਵਸਣ ਵਾਲੇ ਲੋਕ ਬਾਹਰਲੀ ਹਵਾ ਨਾ ਲੈ ਸਕਣ, ਪਰ ਗੁਰੂ ਨੇ ਉਸ ਗੜ ਨੂੰ ਤੋੜਿਆ, ਤੈਨੂੰ ਆਜ਼ਾਦ ਕੀਤਾ, ਪਰ ਤੂੰ 500 ਵਰ੍ਹੇ ਬਾਅਦ ਮੁੜ ਉਸ ਆਜ਼ਾਦ ਕੀਤੇ ਤੋੜੇ ਹੋਏ ਕਿਲਿਆਂ ਦੇ ਗੜ ਦੇ ਖੰਡਰਾਂ ਵਿੱਚ ਵੀ ਰਹਿਣ ਲਈ ਤਿਆਰ ਹੈ, ਪਰ ਆਜ਼ਾਦ ਨਹੀਂ ਹੋ ਰਿਹਾ। ਗੁਰੂ ਕਹਿੰਦੇ ਨੇ ਸੋ ਸਤਿਗੁਰ ਧੰਨ ਧੰਨ,
सो सत गुर धन धन जिन परम गढ़ तोड़िया। जिन परम गढ़ तोड़िया सो सतगुर वाहो वाहो जिन हर स्यों जोड़िया। हर स्यों जोड़िया महिमा कहीं न जा, महिमा कहीं न जा। गुर समरथ देव, गुर समरथ देव, गुर समरथ देव, गुर समरथ
अगवाई गुरु को लैनी पर मैं तो बाहर निकलना है। गुरु आख रहे है जो अपनी हथी अपने जीवन विच तू संसार दे भले दी सेवा विच लगा देना है। नानक अगे सो मिले जे खट्टे काले दे, नहीं तो मत समझ ए उड़ीक ना रख के मगरों मगरों तेरे श्राद करा करा के बच्चों ने तेरे लिए कुछ उत्थे भेजना है। कितने भेजना है? फिर अजीब घटना यह है कि जड़िया चीज़ा भेजिया जाने वो तन नाल संबंध रख दिया ने। कपड़े तन ने पाने ने, बिस्तरा तन तन चाहिए, गर्मी सर्दी का संबंध तन नाल है। जदों तन जीव नालों वक्ख हो जाता है उदों तन नूं तां बेशक तुसीं अग विच रख दिंदे हो कोई हाय कहिंदा है। इन्हां चीज़ां दा संबंध तन नाल है। रोटी तन ने खानी ते तन जिहड़ा उहदे संबंधी गुरु आख रहा है जो तन उपजिया संघ ही सो भी संघ ना होया। दरगाह विच ते तन नाल जांदा ही नहीं, उह तां इत्थे ही रहि जांदा। जीव जांदा है, तन थोड़ा जांदा। तन दा तां असीं संस्कार करने। जड़ी चीज़ इत्थे रह जाती है नाल ही नहीं जाती ते तेरा कपड़ा उत्थे की करेगा? उत्थे ते तन है ही नहीं। तेरा बिस्तरा उत्थे की करेगा? उत्थे ते तन है ही नहीं। तेरा मंजा उत्थे की करेगा? उत्थे ते तन है ही नहीं। पर परम आपां गुरमत दी दुनिया विच्चों ये परमां दे काम कढ़ने ने। श्राद मनाउणे, सुतकां नूं मनणा, घरां दे जीवन विच अनेक तरह के बिखराव पैदा करने, फिर किसी सही लंगा लंबा सब्जेक्ट है। तो इन्हां चीज़ों तो बाहर निकलो। हर साल आए दिन जदों दिन आउंदे ने साढ़े घरां दे कई बच्चे भी श्राद्ध मनाउण लग पैंदे ने। पितरां दा श्राद्ध मनाउणा जी साढ़े घरां में चल रहा है। श्राद्धां दा कोई टिकाणा नहीं। साढ़े गुरमत अनुसार मनुख आप जीवे ते चंगे जीवन नाल अपने लिए आप कुछ पैदा करे। इन्हां शब्दां नाल खिमां दा जा चिखां। फतेह बुलाओ। वाहिगुरु जी का खालसा वाहिगुरु।